ਸੰਚਤ ਤੇ ਪ੍ਰਾਰਬਧ ਹੈ
ਲਖੋ ਖਾਲਸਾ ਤਿਸੀ ਭਾਏ
ਇਸੇ ਤਰ੍ਹਾਂ ਖਾਲਸਾ ਜੀ ਜਨ ਨਾ ਕਰੋ
ਪ੍ਰਾਰਬਧ ਕੇ ਫਲ ਹੈ ਤੀਨ
ਹੁਣ ਪ੍ਰਾਰਬਧ ਦੇ ਤਿੰਨ ਫਲ ਮਿਲਦੇ ਨੇ ਬੰਦੇ ਨੂੰ ਜਿਹੇ ਜਿਹੇ ਉਹਦੇ ਕਰਮ ਕੀਤੇ ਹੁੰਦੇ ਨੇ
ਜਾਤ ਆਰ ਬਲ ਭੋਗ ਸੁਚੀਨ
ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਪ੍ਰਾਰਬਧ ਮਿਲਦੀ ਹੈ ਉਹਦੇ ਮੁਤਾਬਕ ਬੰਦੇ ਦੀ ਜਾਤੀ ਬਣਦੀ ਹੈ ਕਿ ਕਿਹੜੀ ਜਾਤੀ ਨਾਲ ਇਹਨੇ ਸੰਬੰਧਿਤ ਹੋਣਾ ਹੈ ਕਿਉਂਕਿ ਉਹ ਵੀ ਪਿਛਲਾ ਕਰਮ ਹੈ ਆਪਣਾ ਜਿਵੇਂ ਭਗਤ ਰਵਿਦਾਸ ਜੀ ਨੂੰ ਕਹਿਣ ਲੱਗੇ ਜਦੋਂ ਭਗਤ ਰਵਿਦਾਸ ਜੀ ਪਹਿਲੇ ਜਨਮ ਵਿੱਚ ਸੰਨਿਆਸੀ ਦੇ ਰੂਪ ਵਿੱਚ ਸਨ ਰਾਮਾਨੰਦ ਜੀ ਨੇ ਕਿਹਾ ਬੇਟਾ ਸਾਰੇ ਸ਼ਹਿਰ ਵਿੱਚੋਂ ਮੰਗ ਲਈ ਆਹ ਜਿਹੜਾ ਸੇਠਾਂ ਦਾ ਘਰ ਹੈ ਇਹਨਾਂ ਤੋਂ ਨਾ ਮੰਗੀ ਪਰ ਭਗਤ ਰਵਿਦਾਸ ਜੀ ਮੀਂਹ ਪੈਣ ਕਾਰਨ ਤਿਲਕ ਕੇ ਡਿੱਗ ਪਏ ਸੰਨਿਆਸੀ ਜੀ ਡਿੱਗ ਪਏ ਪਹਿਲੇ ਜਨਮ ਚ ਸੇਠ ਕਿਤੇ ਬਾਹਰ ਖੜਾ ਸੀ ਕਹਿੰਦਾ ਸੰਨਿਆਸੀ ਜੀ ਕਿਉਂ ਐਵੇਂ ਔਖੇ ਹੁੰਦੇ ਹੋ ਅੱਜ ਆਟਾ ਦਾਲਾਂ ਸਾਡੇ ਘਰੋਂ ਲੈ ਜਾ ਉਹ ਚੁੱਕ ਕੇ ਆਪਣੇ ਘਰੋਂ ਦੇ ਦਿੱਤੀਆਂ ਉਹ ਸੀ ਪਾਪੀ ਬੰਦੇ ਜਦ ਰੋਟੀ ਖਾਧੀ ਰਾਮਾਨੰਦ ਜੀ ਨੇ ਤਾਂ ਖੱਲਾਂ ਦੇਖੀਆਂ ਉਸ ਵਕਤ ਖੱਲਾਂ ਦੇਖ ਕੇ ਅੱਖਰ ਯਾਦ ਆ ਗਿਆ ਕਹਿੰਦੇ ਉਹ ਚਮਿਆਰਾ ਇਹ ਕਿੱਥੋਂ ਲਿਆਇਆ ਆਡ ਦਾ ਆਟਾ ਦਾਲਾਂ ਕਹਿੰਦੇ ਜੀ ਜਿੱਥੋਂ ਤੁਸੀਂ ਮਨਾ ਕੀਤਾ ਸੀ ਕਹਿੰਦੇ ਕਰਤੀ ਨਾ ਉਹੀ ਗੱਲ ਉਹ ਫਿਰ ਅਗਲਾ ਜਨਮ ਹੁਣ ਮਿਲ ਗਿਆ ਪ੍ਰਾਰਬਧ ਦੇ ਮੁਤਾਬਕ ਕਿਉਂਕਿ ਬੋਲ ਦਿੱਤਾ ਅੱਖਰ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀਆਂ ਆਪਾਂ ਪਿੱਛੇ ਜੋ ਵੀ ਕੁਛ ਕੀਤਾ ਹੈ ਉਹਦੇ ਮੁਤਾਬਕ ਇਨਸਾਨ ਦੀ ਜਾਤੀ ਬਣਦੀ ਹੈ
ਜਿਵੇਂ ਇੱਕ ਕਾਲ ਭਵਿੱਖਤ ਹੋਏ
ਸੋ ਜਿਵੇਂ ਇੱਕ ਕਾਲ ਹੈ ਭਵਿੱਖਤ ਕਾਲ ਹੁੰਦਾ ਹੈ
ਪ੍ਰਾਰਬਧ ਕੇ ਫਲ ਹੈ ਤੀਨ ਜਾਤ ਆਰਬਲ ਭੋਗ ਸੁਚੀਨ
ਇਹ ਜਾਤੀ ਮਿਲਦੀ ਹੈ ਫਿਰ ਆਰਬਲ ਉਮਰ ਮਿਲਦੀ ਬੰਦੇ ਨੂੰ ਉਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਈ ਤਾਂ ਮਾਤਾ ਦੇ ਉਦਰ ਵਿੱਚ ਹੀ ਚੜ੍ਹਾਈ ਕਰ ਜਾਂਦੇ ਨੇ ਉਹ ਵੀ ਪ੍ਰਾਰਬਧ ਹੈ ਕਈ ਜਨਮ ਲੈ ਕੇ ਚੜ੍ਹਾਈ ਕਰ ਜਾਂਦੇ ਨੇ ਕਈ 2 ਸਾਲਾਂ ਬਾਅਦ ਚਲੇ ਜਾਂਦੇ ਨੇ ਕੋਈ 100 ਸਾਲ ਦਾ ਕਈ 150 ਸਾਲ ਵੀ ਕੱਟ ਜਾਂਦੇ ਨੇ ਉਹ ਵੀ ਉਹਨਾਂ ਦੀ ਪ੍ਰਾਰਬਧ ਹੈ ਜਿਵੇਂ ਜਿਵੇਂ ਬੀਜਿਆ ਹੁੰਦਾ ਹੈ ਭੋਗ ਭੋਗ ਪਦਾਰਥ ਵੀ ਇਹ ਬੰਦੇ ਨੂੰ ਇੰਨਾ ਕੁਛ ਸੁੱਖ ਆਰਾਮ ਮਿਲਣਾ ਹੈ ਉਹ ਵੀ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੈ
ਸੁਰ ਨਰ ਆਦਿ ਚਰਾਚਰ ਦੇ
ਹੁਣ ਇਹ ਜਿਹੜਾ ਸਾਰਾ ਕੁਛ ਮਿਲਦਾ ਆਪਾਂ ਨੂੰ ਜੋ ਵੀ ਮਿਲਦਾ ਹੈ ਭਾਵ ਜਿਹੜਾ ਵੀ ਦੇਵਤਾ ਰੂਪ ਵਿੱਚ ਆਉਣਾ ਹੈ ਜਾਂ ਫਿਰ ਬੰਦੇ ਦੀ ਦੇਹੀ ਵਿੱਚ ਆਉਣਾ ਹੈ ਜਾਂ ਫਿਰ ਇਸ ਬੰਦੇ ਨੇ ਸੋ ਆਉਣਾ ਹੈ ਜਾਨਵਰ ਦੇ ਰੂਪ ਵਿੱਚ ਚਰਾ ਅਚਰ ਦੇਹ ਚਰ ਹੁੰਦੀ ਹੈ ਚੱਲਣ ਵਾਲੀ ਅਤੇ ਅਚਰ ਹੁੰਦੀ ਇੱਕ ਥਾਂ ਖੜਨ ਵਾਲੀ ਜਾਂ ਜਿਵੇਂ ਦਰਖਤ ਨੇ ਪੱਥਰ ਨੇ ਪਹਾੜ ਨੇ ਹੈ ਤਾਂ ਇਹ ਵੀ ਜੂਨੀ ਆ ਬੱਦਲ ਵੀ ਜੂਨੀ ਚ ਹੈ ਜਿਹੜਾ ਬੱਦਲ ਵਰਸਦਾ ਹੈ ਇਹ ਵੀ ਜੂਨ ਹੈ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਮਿਲਦੀਆਂ ਨੇ ਇਹ ਬੰਦੇ ਨੇ ਦੇਵਤਾ ਬਣਨਾ ਜਾਂ ਬੰਦਾ ਬਣਨਾ ਜਾਂ ਚਰ ਅਚਰ ਬਣਨਾ ਇਹ ਸਾਰਾ ਕੁਝ ਸਾਡੀ ਪ੍ਰਾਰਬਧ ਹੀ ਕਰਦੀ ਹੈ
ਉੱਤਮ ਮੱਧਮ ਅਧਮ ਅਛੇ
ਹੁਣ ਇਹ ਬੰਦਾ ਉੱਤਮ ਬਣੇਗਾ ਇਹ ਮੱਧਮ ਬਣੇਗਾ ਇਹ ਬਿਲਕੁਲ ਨੀਚ ਬਣੇਗਾ ਜੇ ਇਹ ਸਾਰਾ ਕੁਝ ਹੈ ਨਾ ਇਹ ਪ੍ਰਾਰਬਧ ਦੇ ਮੁਤਾਬਕ ਹੀ ਮਿਲਦਾ ਹੈ
ਸਭ ਕੇ ਵਿਖੇ ਹੁਤ ਹੈ ਨਾਨਾ
ਸਾਰਿਆਂ ਦੇ ਵਿੱਚ ਇਹ ਨਾਨਾ ਪ੍ਰਕਾਰ ਦਾ ਕਰਮ ਹੁੰਦਾ ਹੈ
ਇਹ ਜਾਣੋ ਫਲ ਜਾਤ ਬਖਾਨਾ
ਇਹ ਜਾਣੋ ਕਿ ਜਾਤੀ ਦਾ ਫਲ ਤੁਹਾਨੂੰ ਦੱਸਿਆ ਹੈ ਕਿ ਜਾਤੀ ਇਸ ਤਰ੍ਹਾਂ ਦੀ ਬਣਦੀ ਜਿਵੇਂ ਦੇਵਤਾ ਬਣ ਗਿਆ ਦੈਂਤ ਬਣ ਗਿਆ ਮਨੁੱਖ ਬਣ ਗਿਆ ਉੱਤਮ ਪੁਰਸ਼ ਮੱਧਮ ਪੁਰਸ਼ ਨੀਚ ਬੰਦਾ ਇਹ ਸਾਰਾ ਕੁਝ ਜਿਹੜਾ ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਾਨੂੰ ਜਾਤ ਮਿਲਦੀ ਹੈ
ਨਿਮਖ ਆਦਿ ਹੋਏ ਜੀਵਨ ਜੇਤਕ
ਸੋ ਇਹ ਜਿਹੜਾ ਨਿਮਖ ਮਾਤਰ ਜੀਵਨ ਹੈ ਭਾਵੇਂ ਥੋੜਾ ਚਿਰ ਜਿਉਵੇਂ ਕਹਿੰਦੇ ਹੁਣੇ ਆਇਆ ਹੁਣੇ ਚਲਿਆ ਗਿਆ
ਆਰ ਬਲਾ ਫਲ ਜਾਣੋ ਤੇਤਕ
ਉਮਰ ਦਾ ਫਲ ਵੀ ਇਸੇ ਤਰ੍ਹਾਂ ਜਾਣੋ ਕੀਤੇ ਹੋਏ ਕਰਮਾਂ ਦੇ ਮੁਤਾਬਕ ਬੰਦੇ ਨੂੰ ਉਹਦੀ ਉਮਰ ਉਹਦਾ ਜੀਵਨ ਮਿਲਦਾ ਹੈ
ਦੁੱਖ ਸੁੱਖ ਕੋ ਜਵਾਨ ਭਾਵ ਰੂਪ
ਦੁੱਖ ਅਤੇ ਸੁੱਖ ਦਾ ਜਿਹੜਾ ਅਨੁਭਵ ਰੂਪ ਹੈ ਇਹ ਆਪਣਾ ਭੋਗ ਹੈ ਹੁਣ ਭੋਗ ਚੱਲਿਆ ਅੱਗੇ ਦੁੱਖ ਭੋਗਣਾ ਸੁੱਖ ਭੋਗਣਾ ਇਹ ਵੀ ਸਾਡੇ ਕੀਤੇ ਹੋਏ ਪਿਛਲੇ ਪ੍ਰਾਰਬਧ ਦੇ ਮੁਤਾਬਕ ਹਨ
ਬਿਰਧ ਕਦੋਂ ਲਗੂ ਕਰਨ ਅਨੂਪ
ਬਿਰਧ ਹੋ ਕੇ ਜਾਣਾ ਜਾਂ ਛੋਟੀ ਉਮਰ ਚ ਜਾਣਾ ਜਾਂ ਸੋਹਣਾ ਬਣਨਾ ਇਹ ਸਾਰੀਆਂ ਚੀਜ਼ਾਂ ਵੀ ਪਰਾ ਲਬਧ ਹੈ।
ਇਸ ਕੋ ਨਾਮ ਭੋਗ ਬੁੱਧ ਕਹੇ।
ਬੁੱਧੀ ਵਾਲੇ ਜਿਹੜੇ ਬੰਦੇ ਨੇ, ਸਿਆਣਪ ਵਾਲੇ, ਉਹ ਇਹਨੂੰ ਕਹਿੰਦੇ ਨੇ ਭੋਗ ਪਦਾਰਥ, ਇਹਨੇ ਇੰਨਾ ਭੋਗਣਾ ਹੈ।
ਚੌਦਾਂ ਲੋਕ ਵਿਖੇ ਜਨ ਲਹਿ।
ਚੌਦਾਂ ਲੋਕਾਂ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ, ਸਾਰੇ ਜਾਣੇ ਆਪਣੀ ਪਰਾਰਬ ਦੀ ਭੋਗਦੇ ਹਨ।
ਦੁਵੈ ਜੇ ਕਰਮ ਸੰਚਿਤ ਕਰੇ ਮਾਨ।
ਹੁਣ ਕਹਿੰਦੇ ਨੇ ਅੱਗੇ ਕਿ ਦੋ ਜਿਹੜੇ ਕਰਮ ਨੇ, ਪਹਿਲੇ ਸੰਚਿਤ ਤੇ ਕਿਰੇਮਾਨ। ਕਿਰੇਮਾਨ ਅਤੇ ਸੰਚਿਤ ਕਰਮ ਜਿਹੜੇ ਹਨ,
ਆਤਮ ਗਿਆਨੀ ਕੇ ਹੋਏ ਹਨ।
ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਉਹਦੇ ਅੰਦਰੋਂ ਦੋ ਤਾਂ ਮੁੱਕ ਜਾਂਦੇ ਨੇ, ਬ੍ਰਹਮ ਗਿਆਨ ਹੋਣ ਕਰਕੇ ਕਿਰੇਮਾਨ ਨਹੀਂ ਕਰਦਾ ਉਹ, ਕਿਉਂ ਹੋਂ ਦੇ ਸਹਿਤ ਕੋਈ ਕਰਮ ਨਹੀਂ ਕਰਨਾ, ਸੰਚਿਤ ਉਹਦਾ ਹੋਣਾ ਹੀ ਨਹੀਂ। ਜਦ ਆਪਾਂ 100 ਰੁਪਈਆ ਰੋਜ਼ ਦਾ ਜਮ੍ਹਾਂ ਹੀ ਨਹੀਂ ਕਰਾਇਆ ਤਾਂ ਮਹੀਨੇ ਬਾਅਦ ਕਾਹਦੇ ਪੈਸੇ, ਫਿਰ ਤਾਂ ਹੈ ਹੀ ਨਹੀਂ ਗੇ। ਬ੍ਰਹਮ ਗਿਆਨੀ ਇਸੇ ਤਰ੍ਹਾਂ ਹੀ ਕਰਦੇ ਨੇ, ਆਪਾਂ ਰੋਜ਼ ਜਿੰਨਾ ਕੰਮ ਕਰਦੇ ਹਾਂ ਹੋਂ ਵਿੱਚ ਕਰਦੇ ਹਾਂ, ਬ੍ਰਹਮ ਗਿਆਨੀ ਕਹਿੰਦਾ ਵਾਹਿਗੁਰੂ ਆਪੇ ਕਰਵਾਉਂਦੇ ਨੇ ਇਹ ਕਰਮ।
ਜਿਵ ਤਰਕਸ਼ ਮੈਂ ਸਰਸੋ ਮਿਟਾਏ।
ਸੋ ਜਿਵੇਂ ਤਰਕਸ਼ ਜਿਹੜਾ ਪੱਥਾ ਹੈ, ਇਹਦੇ ਵਿੱਚ ਜਿਹੜੇ ਤੀਰ ਭਰੇ ਹੁੰਦੇ ਨੇ, ਉਹ ਤੀਰ ਆਪਾਂ ਰੋਕ ਸਕਦੇ ਹਾਂ ਚਲਾਉਣੋਂ, ਕਿਉਂਕਿ ਉਹ ਆਪਣੇ ਹੱਥ ਵਿੱਚ ਹੈ ਹਲੇ।
ਧਰਿਓ ਪੰਚ ਪਰ ਸੋਪੇ ਹਟਾਏ।
ਜਿਹੜਾ ਤੀਰ ਆਪਾਂ ਪੱਥੇ ਵਿੱਚੋਂ ਕੱਢ ਲਿਆ, ਚਿੱਲੇ ਤੇ ਚੜਾ ਲਿਆ, ਜ਼ੋਰ ਨਾਲ ਖਿੱਚਿਆ, ਕਿਸੇ ਨੇ ਕਿਹਾ ਨਾ ਮਾਰੀ, ਆਪਾਂ ਉੱਥੇ ਹੀ ਰੋਕ ਗਏ, ਉਹ ਤੀਰ ਵਾਪਸ ਮੋੜ ਲਿਆ, ਨਹੀਂ ਚਲਾਇਆ। ਜੇ ਚੱਲ ਜਾਂਦਾ ਤਾਂ ਫਿਰ ਚੱਲ ਜਾਂਦਾ, ਕਿਉਂਕਿ ਫਿਰ ਨਹੀਂ ਸੀ ਰੁਕਣਾ। ਜਿਹੜਾ ਅਣ ਚੱਲਿਆ ਤੀਰ ਮੋੜ ਲਿਆ ਵਾਪਸ, ਇਹ ਵੀ ਚੰਗਾ ਹੋ ਗਿਆ।
ਪ੍ਰਾਰਬਧ ਜੋ ਛੁੱਟਿਓ ਸੁਮਾਨ, ਤਿਸ ਕੋ ਕਰ ਨਾ ਸਕੈ ਕੋ ਹਾਨ।
ਹੁਣ ਇਹ ਤਾਂ ਸੀ ਸੰਚਿਤ ਤੇ ਕਿਰੇਮਾਨ ਦੋਨੇ ਕਰਮ ਦੱਸੇ ਨੇ ਕਿ ਤੀਰ ਪੱਥੇ ਵਿੱਚ ਹੈ ਜਾਂ ਤੀਰ ਚਲਾਉਣਾ, ਇਹ ਤਾਂ ਸਾਡੇ ਹੱਥ ਸੀ ਹਲੇ। ਜਦੋਂ ਤੀਰ ਛੁੱਟ ਜਾਂਦਾ ਹੈ ਤੀਰ ਕਮਾਣ ਦੇ ਵਿੱਚੋਂ, ਇਹ ਬਣ ਗਈ ਸਾਡੀ ਪਰਾਰਬਧ ਵਾਂਗੂ, ਪਰਾਰਬਧ ਆਉਂ ਚੱਲਿਆ ਹੋਇਆ ਤੀਰ ਫਿਰ ਮੁੜਦਾ ਨਹੀਂ ਵਾਪਸ, ਫਿਰ ਉਹ ਫਲ ਦੇ ਕੇ ਹੀ ਸ਼ਾਂਤ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜਦੋਂ ਬਣ ਜਾਂਦੀ ਨਾ ਪਰਾਰਬਧ, ਫਿਰ ਉਹ ਸਾਨੂੰ ਫਲ ਦੇ ਕੇ ਹੀ ਸ਼ਾਂਤ ਹੁੰਦੀ ਆ, ਉਸ ਤੋਂ ਪਹਿਲਾਂ ਨਹੀਂ ਹੁੰਦੀ। ਇਸ ਕਰਕੇ ਕਰਮ ਕਰਨ ਤੋਂ ਪਹਿਲਾਂ ਸੋਚ ਲਓ ਕਿ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
ਅਗੇ ਤਗੈ ਕੈ ਇੱਕ ਸਮੂਏ।
ਅੱਗੇ ਹੁੰਦਾ ਤੇ ਇੱਕ ਤੱਗਿਆ, ਅੱਗੇ ਅਗਿਆਨੀ, ਤੱਗਿਆ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦਾ ਤੇ ਅਗਿਆਨੀ ਦੇ ਵਿੱਚ ਇਹ ਕਿਰੇਮਾਨ ਅਤੇ ਸੰਚਿਤ ਕਰਮ ਇੱਕੋ ਜੈਸੇ ਹੀ ਹੁੰਦੇ ਹਨ।
ਪ੍ਰਾਰਬਧ ਫਲ ਦੇ ਸਮਦੂਏ।
ਪ੍ਰਾਰਬਧ ਦੋਨਾਂ ਨੂੰ ਬਰਾਬਰ ਫਲ ਦਿੰਦੀ ਹੈ, ਸੰਚਿਤ ਕਰਮ ਤੇ ਕਿਰੇਮਾਨ ਕਰਮ ਤਾਂ ਜਿਹੜੇ ਨੇ ਇਹ ਦੋਨਾਂ ਦੇ ਵਿੱਚ ਨੇ, ਇੱਕ ਬਰਾਬਰ ਹੀ ਨੇ। ਪ੍ਰਾਰਬਧ ਜਿਹੜੀ ਹੈ ਉਹ ਫਲ ਦਿੰਦੀ ਇੱਕ ਬਰਾਬਰ।
ਦੋਹੇਰਾ ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰੇ ਬਿਨਾਸ਼।
ਜਿਹੜਾ ਗਿਆਨੀ ਹੈ ਉਹ ਇਹਨਾਂ ਸੰਚਿਤ ਕਰਮਾਂ ਨੂੰ ਗਿਆਨ ਦੇ ਪ੍ਰਭਾਵ ਨਾਲ ਨਾਸ਼ ਕਰ ਦਿੰਦਾ ਹੈ, ਕਿਉਂਕਿ ਪਹਿਲਾਂ ਤਾਂ ਚਲੋ ਕਿਰੇਮਾਨ ਕਰਮ ਹੋ ਗਿਆ, ਕਿਰੇਮਾਨ ਕਰਮ ਜਿਹੜੇ ਨੇ ਅੱਬਲ ਤੇ ਉਹਨਾਂ ਨੇ ਕੀਤੇ ਨਹੀਂ ਹੁਣ ਤਾਂ ਗਿਆਨ ਪਾ ਕੇ। ਜਿਹੜੇ ਪਹਿਲਾਂ ਤੋਂ ਕੋਈ ਅਗਿਆਨ ਦੇ ਵਿੱਚ ਕਰਮ ਕੀਤੇ ਹੋਏ ਸਨ, ਉਹ ਜੋ ਸੰਚਿਤ ਹੋ ਚੁੱਕੇ ਨੇ, ਇਕੱਠੇ ਹੋ ਚੁੱਕੇ ਹਨ, ਬ੍ਰਹਮ ਗਿਆਨੀ ਉਹ ਸੰਚਿਤ ਕਰਮਾਂ ਨੂੰ ਪਰਾਰਬਧ ਦੇ ਬਣਨ ਤੋਂ ਪਹਿਲਾਂ ਹੀ ਨਾਸ਼ ਕਰ ਦਿੰਦਾ ਹੈ।
ਜਿਮ ਅਨਾਜ ਮੰਦਰ ਸਹਿਤ ਦਾਹੈ ਅਗਨ ਪ੍ਰਕਾਸ਼।
ਹੁਣ ਇੱਕ ਪ੍ਰਮਾਣ ਦਿੰਦੇ ਨੇ ਆਪਣੀ ਸਮਝ ਵਾਸਤੇ, ਕਿਵੇਂ ਕਰ ਲੈਂਦਾ ਜੀ ਉਹ ਨਾਸ਼ ਉਹਨਾਂ ਨੂੰ। ਕਹਿੰਦੇ ਜਿਵੇਂ ਅਨਾਜ ਦਾ ਭਰਿਆ ਹੋਇਆ ਕੋਠਾ ਹੈ, ਤੋ ਉਹ ਕੋਠੇ ਨੂੰ ਆਪਾਂ ਅੱਗ ਲਾ ਦਈਏ। ਪਹਿਲਾਂ ਪੁਰਾਣੇ ਕੋਠੇ ਜਿਵੇਂ ਲੱਕੜ ਦੇ ਬਾਲੇ, ਲੱਕੜ ਦੀਆਂ ਸ਼ਤੀਰੀਆਂ ਇਤਿਆਦਿਕ ਬਣੇ ਨੂੰ ਅੱਗ ਲਾ ਦਈਏ, ਕੋਠਾ ਸਾਰਾ ਸੜ ਗਿਆ, ਉਹਦੇ ਵਿੱਚ ਪਿਆ ਹੋਇਆ ਜਿਵੇਂ ਅਨਾਜ ਵੀ ਸੜ ਗਿਆ।
ਮੰਦਰ ਸਹਿਤ ਅਨਾਜ ਕੇ ਜਬ ਪਾ ਜਲ ਕੈ ਛਾਰ।
ਮੰਦਰ ਦੇ ਸਮੇਤ ਅਨਾਜ ਸਾਰਾ ਸੜ ਕੇ ਸਵਾਹ ਬਣ ਜਾਂਦਾ ਹੈ ਜਦੋਂ।
ਅੰਕਰ ਤੋ ਨਾ ਸਮਰੱਥ ਪੁੰਨ ਜਾਨੋ ਤਿਸੀ ਪ੍ਰਕਾਰ।
ਕਹਿੰਦੇ ਹੁਣ ਜੇ ਕੋਈ ਉਹਨਾਂ ਭੁੱਜੇ ਹੋਏ ਦਾਣਿਆਂ ਨੂੰ ਦੇਖੇ, ਦੇਖਣ ਨੂੰ ਤਾਂ ਉਹ ਲੱਗਦੇ ਨੇ ਦਾਣੇ ਹੀ ਕਾਲੇ ਕਾਲੇ ਜੇ, ਪਰ ਜੇ ਉਹਨਾਂ ਨੂੰ ਕਹਿੰਦੇ ਬੀਜੀਏ ਜਾ ਕੇ, ਹੁਣ ਉੱਗਦੇ ਨਹੀਂ, ਹੁਣ ਨਹੀਂ ਉਹਨਾਂ ਚ ਅੰਕੁਰ ਹੈਗਾ, ਉਹ ਚੀਜ਼ ਮੁੱਕ ਗਈ ਉਹਨਾਂ ਚੋਂ। ਦੇਖਣ ਨੂੰ ਮਾਤਰ ਦਾਣੇ ਲੱਗਦੇ ਨੇ, ਭੁੱਜੇ ਨਹੀਂ ਹੁੰਦੇ ਦਾਣੇ, ਜਿਹੜੇ ਭੁੱਜੇ ਹੋਏ ਨੇ ਉਹ ਕਦੇ ਉੱਗਦੇ ਨੇ। ਹੁਣ ਇਸੇ ਪ੍ਰਕਾਰ ਬ੍ਰਹਮ ਗਿਆਨੀ ਸਿਮਰਨ ਕਰਕੇ, ਸ਼ਬਦ ਦਾ ਅਭਿਆਸ ਕਰਕੇ ਆਪਣੇ ਅੰਦਰ ਬ੍ਰਹਮ ਅਗਨੀ ਨੂੰ ਪ੍ਰਜਵਲਿਤ ਕਰ ਲੈਂਦਾ। ਜਿਹੜਾ ਬ੍ਰਹਮ ਦਾ ਪ੍ਰਕਾਸ਼ ਹੁੰਦਾ ਹੈ ਇਹ ਜਦੋਂ ਅੰਦਰ ਹੁੰਦਾ ਤਾਂ ਜਿਹੜੇ ਕਿਰੇਮਾਨ ਕਰਮ ਨੇ ਉਹਨਾਂ ਨਾਲ ਬਣੇ ਹੋਏ ਸੰਚਿਤ ਕਰਮ ਨੇ ਉਹ ਸਾਡੇ ਅੰਦਰ ਜਿਹੜਾ ਘੜਾ ਬਣਾਇਆ ਸੀ ਪਹਿਲਾਂ, ਕੋਠਾ ਇੱਥੇ ਕੋਠਾ ਬਣਾਇਆ ਘੜਾ, ਜਿਹਦੇ ਵਿੱਚ ਹਿਰਦੇ ਰੂਪੀ ਘੜੇ ਵਿੱਚ ਜਿਹੜਾ ਘਟਾਕਾਸ਼ ਹੈ ਉਹਦੇ ਵਿੱਚ ਜਿਹੜੇ ਸਾਡੇ ਕਰਮ ਦਾਣਿਆਂ ਵਾਂਗੂ ਪਏ ਨੇ, ਉਹ ਪਹਿਲਾਂ ਨਹੀਂ ਉੱਗਦੇ, ਉਹ ਮੌਕੇ ਮੌਕੇ ਤੇ ਉੱਗ ਕੇ ਸਾਨੂੰ ਫਲ ਦਿੰਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਦ ਇਉਂ ਕਰਦਿਆਂ ਕਰਦਿਆਂ ਬੇਤੀ ਸਾਡੀ ਇੱਕ ਚਿੱਤ ਜੇ ਇੱਕ ਛਿੰਤ ਆਇਓ, ਜਦੋਂ ਇੱਕ ਹੋ ਗਏ ਨਾ ਬਰਾਬਰ ਦੋਨੋਂ, ਉਹ ਅੰਦਰ ਜਿਹੜੇ ਕਰਮਾਂ ਰੂਪੀ ਦਾਣੇ ਨੇ ਉਹ ਪਏ ਸੜ ਜਾਣੇ ਨੇ, ਉਹਨਾਂ ਨੇ ਕਰਮ ਦਾ ਫਲ ਨਹੀਂ ਦੇਣਾ, ਸਾਰੇ ਪਿਛਲੇ ਕਰਮ ਖਤਮ ਹੋ ਕੇ। ਰਾਮਾਨੰਦ ਜੀ ਨੇ ਇਹ ਤੁਕ ਉਚਾਰਨ ਕੀਤੀ, ਭਗਤ ਰਾਮਾਨੰਦ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ, ਜਿਹੜਾ ਗੁਰੂ ਦਾ ਸ਼ਬਦ ਹੈ ਨਾ। ਆਪਾਂ ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ, ਆਮ ਲੋਕ ਕਹਿੰਦੇ ਲੈ ਸਾਰਾ ਦਿਨ ਬੁੜ ਬੁੜ ਕਰਦੇ ਰਹਿੰਦੇ ਨੇ, ਉਹ ਤੁਹਾਨੂੰ ਕੀ ਪਤਾ ਅਸੀਂ ਕੀ ਕਰ ਰਹੇ ਹਾਂ, ਅਸੀਂ ਤਾਂ ਪਿਛਲੇ ਸਾਰੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਹਾਂ ਔਰ ਆਉਣ ਵਾਲੇ ਸਮੇਂ ਦਾ ਰਸਤਾ ਸਾਫ਼ ਕਰ ਲੈਂਦੇ ਹਾਂ।
ਜਪੇ ਸੰਚਿਤ ਕਰਮ ਸੋ ਅੰਤੈ ਕਰਣਾ,
ਹੁਣ ਜਿਹੜਾ ਸੰਚਿਤ ਕਰਮ ਹੈ ਇਕੱਠੇ ਕੀਤੇ ਹੋਏ ਸੀਗੇ ਅੰਦਰ ਅੰਤਹਿ ਕਰਨ ਰੂਪੀ ਭਾਂਡੇ ਵਿੱਚ ਜਿਹੜੇ ਪਏ ਨੇ,
ਗਿਆਨ ਅਗਨ ਤੇ ਕਰੈ ਪ੍ਰਹਰਣ,
ਇਹਨਾਂ ਨੂੰ ਬ੍ਰਹਮ ਗਿਆਨੀ ਗਿਆਨ ਦੀ ਅਗਨੀ ਨਾਲ ਨਾਸ ਕਰ ਦਿੰਦਾ ਹੈ।
ਬਹੁਰ ਜਨਮ ਦਾ ਇੱਕ ਨੈ ਸੋਏ,
ਉਹ ਫਿਰ ਉੱਗਦੇ ਹੀ ਨਹੀਂ, ਜਦੋਂ ਉੱਗਣੇ ਹੀ ਨਹੀਂ ਹੈਗੇ ਸਾਰੇ, ਜੋ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਹੁਣ ਕਾਹਦਾ ਜਨਮ ਹੈ, ਕਿਉਂਕਿ ਤੇਰੇ ਤਾਂ ਦਾਣਿਆਂ ਰੂਪੀ ਕਰਮ ਸਾਰੇ ਸੜ ਗਏ, ਉਹਨਾਂ ਨੇ ਹੁਣ ਤੈਨੂੰ ਕਿਰਿਆ ਦੇਣੀ ਨਹੀਂ, ਸਾਰਾ ਕੁਝ ਪਾੜ ਦਿੱਤਾ, ਤੇਰੇ ਕਰਮ ਸਾੜ ਦਿੱਤੇ ਮਾੜੇ, ਚੰਗੇ ਕਰਮ ਜਿਹੜੇ ਸੀ ਉਹਨਾਂ ਨੂੰ ਉਜਲ ਕਰ ਲਿਆ, ਪ੍ਰਗਟ ਹੋ ਗਏ, ਇਸ ਕਰਕੇ ਹੁਣ ਜਨਮ ਨਹੀਂ ਹੋਵੇਗਾ।
ਅੰਤੈ ਕਰਨ ਨਾਸ਼ੀ ਇਸ ਭਾਂਤ,
ਇਸ ਤਰ੍ਹਾਂ ਜਿਹੜਾ ਇਹ ਅੰਤ ਚ ਕਰਨ ਹੈ, ਇਹ ਕੋਠਾ ਹੈ, ਇਹਦੇ ਵਿੱਚ ਜਿਹੜੇ ਕਰਮਾਂ ਰੂਪੀ ਦਾਣੇ ਪਏ ਨੇ, ਦਾਣਿਆਂ ਦੇ ਸਮੇਤ ਕੋਠਾ ਹੀ ਸਾੜ ਦਿੱਤਾ ਸੀ, ਮਨ ਬੁੱਧ ਚਿੱਤ ਹੰਕਾਰ ਚਾਰੇ ਚੀਜ਼ਾਂ ਸਾੜ ਦਿੱਤੀਆਂ, ਮਨ ਨੂੰ ਵੀ ਸਾੜ ਦਿੱਤਾ ਆਪਣੇ ਨੂੰ, ਭਾਵ ਉਹ ਮਨ ਜਿਹੜਾ ਅਸ਼ੁੱਧ ਸੀ, ਸ਼ੁੱਧ ਮਨ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ, ਅੱਗੇ ਚੱਲ ਕੇ ਇਹਦਾ ਖਾਸ ਨਿਰਣਾ ਕਰ ਦੇਣਗੇ।
ਜਿੱਤ ਸਤ ਹੋਏ ਜਾਤ ਸਭ ਸ਼ਾਂਤ,
ਜਿੱਤ ਸਤ ਸਰੂਪ ਹੋ ਜਾਂਦਾ ਹੈ, ਬਸ ਹੁਣ ਟਿੱਕ ਗਿਆ ਮਨ, ਮਨ ਬੁੱਧ ਚਿੱਤ ਹੰਕਾਰ ਮੁੱਕ ਗਏ, ਚਿੱਤ ਐਨ ਸ਼ਾਂਤ ਹੋ ਗਿਆ। ਜਦੋਂ ਕੋਈ ਹੈ ਹੀ ਨਹੀਂ ਕਿਰਿਆ ਅੱਗੇ, ਇੱਧਰ ਨੂੰ ਜਾਣਾ, ਜਿਵੇਂ ਗੱਡੀ ਦਾ ਪੈਟਰੋਲ ਮੁੱਕ ਜਾਏ ਉੱਥੇ ਹੀ ਖੜ ਜਾਂਦੀ ਆ, ਹੁਣ ਗਾਹਾਂ ਕਿੱਧਰ ਜਾਣਾ ਇਹਨੇ। ਬੰਦੇ ਦੇ ਜਦੋਂ ਕਰਮ ਹੀ ਮੁੱਕ ਜਾਣ, ਜਨਮ ਹੀ ਨਹੀਂ ਦਿੰਦੇ ਉਹ, ਫਿਰ ਬਸ ਹੁਣ ਸੱਚਖੰਡ ਨੂੰ ਤਿਆਰੀਆਂ ਹੋ ਗਈਆਂ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਬਿਲਕੁਲ ਸ਼ਾਂਤ ਹੋ ਜਾਂਦਾ ਅੰਦਰੋਂ, ਕੋਈ ਕਰਮ ਰਹਿੰਦਾ ਹੀ ਨਹੀਂ ਹੈ, ਫਿਰ ਇਹ ਬੰਦਾ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਫਿਰ ਇਹ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ ਹੈ।
ਚਿੱਤ ਸਤ ਕੋ ਅਬ ਅਰਥ ਬਖਾਨੋ,
ਕਹਿੰਦੇ ਚਿੱਤ ਸਤ ਦਾ ਹੁਣ ਤੁਹਾਨੂੰ ਅਰਥ ਦੱਸਦੇ ਕੀ ਹੈ।
ਅੰਤਹਿ ਕਰਨ ਰੂਪ ਆਸ ਜਾਨੋ,
ਤੋ ਅੰਤਹਿ ਕਰਨ ਜਿਹੜਾ ਹੈ ਨਾ ਮਨ ਦਾ ਰੂਪ, ਐਸਾ ਜਾਨਣਾ ਕਰੋ
ਜਿਸ ਤੇ ਦਰਸ ਅਸਮਕ ਪਿਖੈ,
ਤੋ ਜਿਸ ਕਰਕੇ ਇਹ ਦਰਸ਼ਨ ਜਿਹੜਾ ਦੇਖਦਾ ਹੈ ਨਾ ਉਹ ਅਸਮਕ ਦਰਸ਼ਨ ਹੁੰਦੇ ਨੇ। ਅਸਮਕ ਇਹਨੂੰ ਕਹਿੰਦੇ ਅਸਮੈਕ ਦਰਸ਼ਨ, ਅਸਮੈਕ ਦਰਸ਼ਨ ਉਹ ਹੁੰਦੇ ਨੇ ਜਿਵੇਂ ਭਗਤ ਜੀ ਨੇ ਕਿਹਾ, ਭਗਤ ਰਵਿਦਾਸ ਜੀ ਨੇ ਕਿ ਜੋ ਇਹ ਜਾਣੋ ਸੋ ਇਹ ਨਾਹੀਂ, ਆਪਾਂ ਜੋ ਦੇਖਦੇ ਹਾਂ ਨਾ ਵਾਸਤਵ ਦੇ ਵਿੱਚ ਉਹ ਇਹ ਨਹੀਂ ਹੈਗਾ, ਜੋ ਆਪਾਂ ਦੇਖ ਰਹੇ ਉਹ ਇਹ ਨਹੀਂ ਹੈਗਾ, ਜੋ ਇਹ ਹੈਗਾ ਉਹ ਆਪਾਂ ਨੂੰ ਦਿਸਦਾ ਨਹੀਂ, ਇਸ ਕਰਕੇ ਇਹਨੂੰ ਅਸਮਕ ਕਹਿੰਦੇ ਨੇ, ਅਸਮੈਕ ਕਹਿੰਦੇ ਨੇ। ਸਾਡੀ ਬੁੱਧੀ ਜੋ ਦੇਖਦੀ ਆ ਜਾਂ ਸਾਡਾ ਜੋ ਮਨ ਇਸ ਵਕਤ ਦੇਖ ਰਿਹਾ ਉਹ ਦੇਖਦਾ ਇਹ ਮੇਰਾ ਤੇਰਾ ਬਗਾਨਾ ਆਪਣਾ, ਇਹ ਦੋਸਤ ਦੁਸ਼ਮਣ, ਇਹ ਦਰਖਤ ਪੰਛੀ ਪਸ਼ੂ, ਅਸਮਾਨ ਤਾਰੇ ਚੰਦਰਮਾ ਧਰਤੀਆਂ, ਵਾਸਤਵ ਦੇ ਵਿੱਚ ਇਹ ਉਹ ਨਹੀਂ ਹੈ, ਇਹੋ ਵਿਸ ਸੰਸਾਰ ਤੋਂ ਦੇਖਦੇ ਇਹੋ ਹਰਕਾ ਰੂਪ ਹੈ, ਇਹ ਚੀਜ਼ ਆਪਣੀ ਅੱਖਾਂ ਨਹੀਂ ਦੇਖਦੀਆਂ, ਇਸ ਕਰਕੇ ਇਹਨੂੰ ਕਹਿੰਦੇ ਨੇ ਅਸਮੈਕ ਹੈ ਇਹ।
आत्म बुद्ध अनात्म बिखे जगत असत बिखे सत बुद्ध।
हुण आत्मा जिहड़ी है ये बुद्धि दे विच अनात्म रूप हो जांदी है। अनात्म वो चीज हुंदी जिहड़ी आत्मा तो बाहरले पासे नूं होवे। आत्मा साडे अंदर है, अनात्म बुद्धि किवें होगी साडी? क्योंकि बुद्धि दा रुख आत्मा वल नूं नहीं है, ये बने हुए ने एक दूजे दे पिछे पिछे, परे नूं मूंह है। जिवें रेल गड्डी है, उहदा इंजन अगे नूं है, उहदे पिछे एक डब्बा वह भी उहदे पिछे नूं है, उहदे पिछे एक होर डब्बा वह भी उहदे पिछे नूं है। इसे प्रकार जिहड़ी आत्मा है, आत्मा इदों उल्ट है, आत्मा इन्हां दा इंजन है। जिवें गार्ड दे डब्बे दी थां ते इंजन ला दईए ते गार्ड दा डब्बा अगे ला के बाकी डब्बे सारे अगे ला दईए, इसे तरह साडी आत्मा जिहड़ी है, आत्मा जिथे आ उदों अगे बुद्धि, बुद्धि परे नूं झाकदी, परे नूं दुनिया वल नूं। ਉਹ ਕਹਿੰਦੀ ਆਤਮਾ ਉਤਮਾ ਕੋਈ ਨਹੀਂ ਹੈ। ਜਿਵੇਂ ਅੱਜ ਕੱਲ੍ਹ ਦੇ ਬੁੱਧੀਮਾਨ ਕਹਿੰਦੇ ਨੇ ਕੋਈ ਆਤਮਾ ਨਹੀਂ ਹੈ, ਕੋਈ ਦਸਵੇਂ ਦੁਆਰ ਨਹੀਂ ਹੈ, ਕੋਈ ਕੁਛ ਨਹੀਂ ਹੈ। ਇਸੇ ਪ੍ਰਕਾਰ ਫਿਰ ਅੱਗੇ ਮਨ ਹੈ, ਮਨ ਦਾ ਮੂੰਹ ਵੀ ਪਰੇ ਨੂੰ ਚੁੱਕਿਆ ਹੋਇਆ, ਉਹ ਵੀ ਪਿੱਛੇ ਮੁੜ ਕੇ ਦੇਖਦਾ ਕਿ ਬੁੱਧੀ ਹੈ ਕਿ ਨਹੀਂ ਹੈ, ਆਤਮਾ ਹੈ ਕਿ ਨਹੀਂ ਹੈ। ਮਨ ਤੋਂ ਅੱਗੇ ਇੰਦਰੀਆਂ ਸਾਡੀਆਂ, ਇੰਦਰੀਆਂ ਨੇ ਗਾਂਹ ਨੂੰ ਮੂੰਹ ਚੁੱਕਿਆ, ਅੱਖਾਂ ਬਾਹਰ ਨੂੰ ਦੇਖੀ ਜਾਂਦੀਆਂ ਨੇ, ਕੰਨ ਬਾਹਰੋਂ ਸੁਣਨ ਨੂੰ ਜੀ ਕਰਦਾ, ਮੂੰਹ ਨਾਲ ਬੋਲਣ ਨਿੰਦਾ ਚੁਗਲੀ, ਹੱਥਾਂ ਨਾਲ ਹੋਰ ਕੁਛ ਕਰਦਾ, ਪੈਰਾਂ ਨਾਲ ਹੋਰ ਕੁਛ ਕਰਦਾ। ਇਸ ਕਰਕੇ ਕਹਿੰਦੇ ਇਹ ਆਤਮ ਵਿੱਚ ਅਨਾਤਮ ਹੋ ਕੇ ਬੈਠੀ ਸਾਡੀ ਬੁੱਧੀ, ਭਾਵ ਸੱਚੇ ਪਰਮੇਸ਼ਰ ਨੂੰ ਤਾਂ ਕਹਿੰਦੀ ਰੱਬ ਹੈ ਹੀ ਨਹੀਂ। ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿੱਥੋਂ ਰੱਬ ਹੋ ਸਕਦਾ? ਇਹ ਉਹ ਲੋਕ ਕਹਿੰਦੇ ਨੇ ਜਿਹੜੇ ਅਨਾਤਮ ਵਿੱਚ ਵਰਤਦੇ ਨੇ, ਜਿਹੜੇ ਆਤਮਾ ਵਿੱਚ ਵਰਤਦੇ ਨੇ ਉਹ ਇਹਨਾਂ ਗੱਲਾਂ ਨੂੰ ਨਹੀਂ ਬੋਲਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਗਤ ਅਸਤ ਬਿਖੈ ਸਤ ਬੁੱਧ। ਇਹ ਜਿਹੜਾ ਝੂਠਾ ਜੱਗ ਹੈ, ਇਹਦੇ ਵਿੱਚ ਸਾਡੀ ਬੁੱਧੀ ਜੱਗ ਨੂੰ ਸੱਚਾ ਜਾਣਦੀ, ਇਹਨੂੰ ਅਨਾਤਮ ਕਹਿੰਦੇ ਨੇ।
ਆਤਮ ਸੱਤ ਅਸੱਤ ਕੀ ਸੁੱਧ।
ਹੁਣ ਜਦੋਂ ਬੰਦੇ ਨੂੰ ਆਤਮ ਸੱਤ ਤੇ ਅਸੱਤ ਦੀ ਸੁੱਧ ਹੋ ਜਾਂਦੀ ਹੈ, ਆਤਮਾ ਸੱਤ ਹੈ ਅਤੇ ਬਾਕੀ ਸਾਰਾ ਕੁਝ ਅਸੱਤ ਹੈ, ਝੂਠ ਹੈ। ਮਹਾਰਾਜ ਕਹਿੰਦੇ ਇੱਕ ਸਿਰਫ ਆਪਣੀ ਆਤਮਾ ਸੱਚੀ ਹੈ, ਆਤਮਾ ਪਰਮਾਤਮਾ ਹੀ ਹੈ, ਬਾਕੀ ਸਾਰਾ ਕੁਝ ਨਾਸਵੰਤ ਹੈ।
ਨਾਮ ਇਸੀ ਕੋ ਮਨ ਪਹਿਚਾਨ।
ਇਹਦਾ ਨਾਮ ਹੀ ਮਨ ਹੈ, ਇਉਂ ਜਾਣ ਲੋਕ ਇਸੇ ਨੂੰ ਮਨ ਕਹਿੰਦੇ ਹਨ।
ਜਬ ਹੈ ਪ੍ਰਾਪਤ ਆਤਮ ਗਿਆਨ।
ਜਦੋਂ ਬੰਦੇ ਨੂੰ ਆਤਮਕ ਗਿਆਨ, ਬ੍ਰਹਮ ਗਿਆਨ ਮਿਲ ਜਾਂਦਾ ਹੈ,
ਤਬ ਇਸ ਵਿਦ ਕੋ ਭਾਵ ਬਿਨਾਸੇ।
ਇਹ ਜਦੋਂ ਪਹਿਲਾਂ ਤਾਂ ਆਤਮਾ ਨੂੰ ਸੱਤ ਤੇ ਅਸੱਤ ਪਹਿਚਾਣ ਨਹੀਂ ਸਕਿਆ ਕਿ ਸੱਤ ਕੀ ਹੈ ਤੇ ਅਸੱਤ ਕੀ ਹੈ, ਫਿਰ ਜਦੋਂ ਇਹ ਵਿਧੀ ਬਣ ਗਈ ਅੰਦਰ ਕਿ ਆਤਮਾ ਆਤਮਾ ਹੈ, ਸੰਸਾਰ ਸੰਸਾਰ ਹੈ, ਜਦੋਂ ਸਹੀ ਦਿਖਣ ਲੱਗ ਪਿਆ। ਹੁਣ ਕਿ ਜਦੋਂ ਸਹੀ ਨਹੀਂ ਦਿਖਦਾ ਉਦੋਂ ਬੰਦੇ ਨੂੰ ਸੰਸਾਰ ਸੰਸਾਰ ਨਹੀਂ ਲੱਗਦਾ, ਉਦੋਂ ਬੰਦੇ ਨੂੰ ਮਹਾਰਾਜ ਮਹਾਰਾਜ ਜੀ ਨਹੀਂ ਲੱਗਦੇ, ਉਦੋਂ ਬੰਦੇ ਨੂੰ ਗਲਤ ਨਜ਼ਰ ਆਉਂਦਾ ਹੈ। ਉਹ ਜਿਹੜੀ ਚੀਜ਼ ਆਪਾਂ ਨੂੰ ਦੁਨੀਆਂ ਅੰਦਰ ਝੂਠੀ ਹੈ ਉਹ ਸੱਚੀ ਲੱਗਦੀ ਹੈ, ਜਿਹੜੀ ਸੱਚੀ ਹੈ ਉਹ ਝੂਠੀ ਲੱਗਦੀ ਹੈ। ਇਹ ਤਾਂ ਹੈ ਸਾਡਾ ਮਨ ਗਲਤ ਪਾਸੇ ਚਲਿਆ ਗਿਆ, ਅਸਮਾਇਕ ਵਿੱਚ ਚਲਿਆ ਗਿਆ। ਜਦੋਂ ਸਾਡਾ ਮਨ ਇਕਾਗਰ ਹੋ ਜਾਂਦਾ ਹੈ, ਇਹ ਸਾਡੇ ਮਨ ਨੂੰ ਸੱਚਾ ਸੱਚਾ ਹੀ ਦਿਖਦਾ ਹੈ ਤੇ ਝੂਠਾ ਝੂਠਾ ਹੀ ਦਿਖਦਾ ਹੈ। ਇਉਂ ਕਰਕੇ ਬੁੱਧੀ ਸਾਡੀ ਪਲਟ ਕੇ ਜਦੋਂ ਆਤਮਾ ਵੱਲ ਨੂੰ ਘੁੰਮ ਜਾਂਦੀ ਹੈ, ਇੰਦਰੀਆਂ ਪਹਿਲਾਂ ਮੁੜਦੀਆਂ, ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਨੂੰ ਰੋਕਣਾ, ਫਿਰ ਉਹਨੂੰ ਮਨ ਵਿੱਚ ਲੈ ਕੇ ਜਾਣਾ, ਮਨ ਨੇ ਜਾਣਾ ਬੁੱਧੀ ਵੱਲ। ਹੁਣ ਸਾਰੀ ਟ੍ਰੇਨ ਸਿੱਧੀ ਚੱਲ ਪਈ, ਪਹਿਲਾਂ ਪੁੱਠੀ ਹੋਈ ਚੱਲਦੀ ਹੈ, ਪਹਿਲਾਂ ਤਾਂ ਪਿੱਛੇ ਇੰਜਣ ਲੱਗਿਆ ਸੀ ਮੂਹਰੇ, ਉਹਦੇ ਅੱਗੇ ਬੁੱਧੀ, ਉਹਦੇ ਅੱਗੇ ਮਨ, ਉਹਦੇ ਅੱਗੇ ਇੰਦਰੀਆਂ, ਆਪ ਮੁਹਾਰੀਆਂ ਤੁਰੀਆਂ ਫਿਰਦੀਆਂ ਚਾਰੇ ਪਾਸੇ ਨੂੰ, ਜਿੱਥੇ ਜੀ ਕੀਤਾ ਖਾ ਲਿਆ, ਪੀ ਲਿਆ, ਬੋਲ ਲਿਆ। ਹੁਣ ਸਿਆਣਾ ਹੋ ਗਿਆ, ਹੁਣ ਕਹਿੰਦਾ ਇੰਦਰੀਆਂ ਮੁੜ ਪਈਆਂ ਪਿੱਛੇ ਨੂੰ। ਉਹ ਕਹਿੰਦੇ ਮਨ ਅਸੀਂ ਉਧਰ ਨੂੰ ਮੁੜਨਾ ਜਿੱਧਰ ਆਤਮਾ ਹੈ, ਮਨ ਵੀ ਬੁੱਧੀ ਵੱਲ ਨੂੰ ਮੁੜ ਪਿਆ। ਬੁੱਧੀ ਪ੍ਰਕਾਸ਼ ਲੈਂਦੀ ਆਤਮਾ ਤੋਂ, ਬੁੱਧੀ ਆਤਮਾ ਵੱਲ ਨੂੰ ਹੋ ਗਈ, ਹੁਣ ਸਾਰੇ ਨਿਰਮਲ ਹੋ ਗਏ। ਪਹਿਲਾਂ ਪੁੱਠੇ ਚੱਲਦੇ ਸੀ, ਜਿਵੇਂ ਆਪਾਂ ਸੂਰਜ ਵੱਲ ਨੂੰ ਭੱਜ ਲਈਏ ਪਰਛਾਵਾਂ ਆਪਣੇ ਪਿੱਛੇ ਆਉਂਦਾ, ਜੇ ਸੂਰਜ ਵੱਲ ਪਿੱਠ ਕਰ ਲਈਏ ਪਰਛਾਵਾਂ ਆਪਣੇ ਅੱਗੇ ਅੱਗੇ ਦੌੜਦਾ। ਇਸ ਤਰ੍ਹਾਂ ਪਹਿਲਾਂ ਪੁੱਠੀ ਰੀਤੀ ਸੀ, ਹੁਣ ਸਿੱਧੀ ਹੋ ਗਈ ਹੈ।
ਜਬ ਹੈ ਪ੍ਰਾਪਤ ਆਤਮ ਗਿਆਨ, ਤਬ ਇਸ ਕੋ ਵਿਧ ਕੋ ਭਾਵ ਬਿਨਾਸੇ।
ਜਦੋਂ ਆਤਮ ਗਿਆਨ ਹੋ ਗਿਆ ਤਾਂ ਇਸ ਵਿਧ ਦਾ ਭਾਵ ਬਿਨਾਸ ਹੋ ਜਾਂਦਾ ਹੈ। ਜਿਹੜਾ ਪਹਿਲਾਂ ਅਨਾਤਮ ਆਪਾਂ ਦੇਖਦੇ ਨਾ ਸਰੀਰ ਨੂੰ ਹੀ, ਕਿ ਮੈਂ ਸਰੀਰ ਹਾਂ। ਆਮ ਬੰਦੇ ਨੂੰ ਪੁੱਛੋ ਤੂੰ ਕੌਣ ਹੈ, ਉਹ ਕਹਿੰਦਾ ਮੈਂ ਹਾਂ, ਮੈਂ ਹੋਰ ਕੌਣ ਹੈ, ਨਹੀਂ ਤੂੰ ਤੂੰ ਨਹੀਂ ਹੈ, ਇਹਦੇ ਵਿੱਚ ਤੂੰ ਬੈਠਾ ਸਰੀਰ ਦੇ ਵਿੱਚ। ਹਲੇ ਇਹ ਗਿਆਨ ਆਮ ਬੰਦਿਆਂ ਨੂੰ ਨਹੀਂ ਹੋਇਆ ਹੈ।
जिसका त्यों सुपदारथ पासे
यानि जिमें जिमें उमें उमें नजर आउंदा है जदों बिल्कुल हुण सही हो गई। पहला अखां नाल दो दो नजर आउंदे डॉक्टर कहिंदा आ किन्नियां उंगलां कहिंदा जी दो कहिंदा इहदा मतलब खराबी हुई है मैं तो एक खड़ी कीती है और जे दो उंगलां खड़ियां करदा चार नजर आउंदियां ने बाबा तेरी तां हुण ठीक नहीं बई निगाह इहदा ऑपरेशन होएगा। ऑपरेशन होके कहिंदा हुण किन्नियां एक कहिंदे हां जी एक है हुण निगाह तेरी ठीक हुई है। महाराज सच्चे पातशाह कहिंदे इसे प्रकार बंदे दे अंदर भी ना ये जदों पैदा मल विखेप अवर्ण तीन चीजा पैदा हो जांदियां ने तो जदों विखेपता पैदा हुंदी तां नाना पुणा पैदा हो जांदा है। हुण सानू सारे वक्खरे वक्खरे नजर आउंदे ने बड़ी दुनिया बैठी है बड़े लोग बैठे ने। ब्रह्म ज्ञानी नूं पुछो तुहानू की नजर आउंदा कहिंदा सब एक है मैनूं तां कोई दूजा नजर नहीं आउंदा। इस करके महाराज कहिंदे इही जी अवस्था विच जाके ब्रह्म ब्रह्म ही दिखण लगता है ते सृष्टि सृष्टि ही दिखती है।
जब चित सत इस बिद को भयो
हुण कहिंदे ने जदों चित सत हो गया शांत चित हो गया है
तब संचित जुत मन जल गयो
उदों संचित कर्मां दे समेत मन रूपी कोठा जल के स्वाह हो गया है।
जे मंदर जुत जल्यो अनाज
जिवें मंदर दे समेत सारा अनाज जल गया सी
जिहड़े किरे मान आदिक ने करने कराउणे ने
ज्ञानी के उपजत सो नाई
ओ ज्ञानी जिहड़ा ब्रह्म ज्ञानी हुंदा ना उहदे किरेमान कर्म हुंदे ही नहीं। आपां तां किरेमान बहुत करदे आं गृहस्थी जो होए बाकी इह भी हुंदा कि आम बंदिआं नूं किरेमान कर्म करन दी कुछ ज्यादा ही आदत हुंदी गलतियां करन दी इधरों उधरों। ब्रह्म ज्ञानी इतना कर्म नहीं करदा ब्रह्म ज्ञानी शांत चित हो के बह जांदा। जिवें किसी ब्रह्म ज्ञानी दे कोल असीं बैठे सी उत्थे इक छोटा जिहा बच्चा ओह जाण लगे घर नूं 6-7 साल का सी बच्चा महापुरुष कहते भाई होर रह लो हले कल नू चले जायो निका जे बच्चा कहता बाबा जी सानू तो 6 कम है थोन तो कोई कम ही नहीं है। आम लोगों नू हुंदा भी इहनू तो कोई कम नहीं ये तो बेला चिट्टे कपड़े पा के आराम नाल बैठा तुहानू ये नहीं पता वह किरेमान कर्म तो बाहर होया बैठा तो आप फसे हुए किरेमान कर्मां दे विच। फिर आप जिन्ने किरेमान करते हाँ दे संयुक्त करते हैं इस करके ब्रह्म ज्ञानी किरेमान कर्म संचित कर्म तो पहले ही बाहर हो जाता है।
प्रारब्ध कर क्रिया जुठान
हुण ब्रह्म ज्ञानी की क्रिया की है प्रारब्ध करके जिहड़ी वह क्रिया करी दी है
होत अनात्म जुते अभमान
तो अनात्म दे सहत अभमानी होके करदा आम जिहड़ा जीव हुंदा ना वह अनात्म दे सहत करदा है भाव अभमान दे नाल आपां जिहड़ा कर्म करदे आं अनात्म भाव जदों मैं कहां तां समझो शरीर मन बुद्ध चित हंकार साडियां इंद्रियां इहनूं कहिंदे अनात्म। इक हुंदी आत्म जदों आपां कोई कर्म करदे आं अनात्म विच करदे आं शरीर करके करदे आं शरीर दी हौमें करदे आं मैं अपने शरीर नाल कीता है मैं इन्हां हत्थां दे नाल कीता है मैं नहीं अपनियां अक्खां नाल देखिया है आपां इउं बोलदे आं। ब्रह्म ज्ञानी नहीं बोलता इस तरह उह कहिंदा सारा कुछ उसे ने कीता हथ भी उही हिलाउंदा पैर भी उही हिलाउंदा अखां भी उही हिलाउंदा मुंह भी उही हिलाउंदा है उह इन्हां सारे अनात्म तो बाहर निकल के ब्रह्म ज्ञानी आत्मा विच्चों बोलदा है। सधारण मनुख जिहड़ा उह अनात्म होके बोलदा है सो कहिंदे तू कुन रे कहिंदे मैं जी नामा हो जी कहिंदे वाह बई वाह उह नामदेव हले तक तू अनात्म विच ही बैठा नामदेव तां तेरे शरीर दा नाम है भाई तू कौन है कहिंदे इसे करके तां तुहाडे कोल आया गुरुदेव जी कि मैं कौन हां कहिंदे तू आत्मा है। इस तरह ब्रह्म ज्ञानी दूजे नूं भी सिखा दिंदे हैं
वही क्रिया होवे क्रियामान
ओही क्रिया उन्हां दी क्रियामान कर्म दे विच तब्दील हो जांदी है भाव ओह कर्म जो असीं देह अभिमान दे नाल करदे हां ते ब्रह्म ज्ञानी बिना देह अभिमान तो करता है।
जात प्रणमत अपर विधान
कहते उही किरेमान होर रूप बदलते रहते ने भाव किरेमान ही संचित ते प्रारब्ध बनते जाते ने
सोई क्रिया हीन अभिमान
जिहड़ा ब्रह्म ज्ञानी है अभिमानहीन होण करके किरियाहीन हो गया क्योंकि वह किरिया तो हीणा है। ब्रह्म ज्ञानी कोई क्रिया आपो नहीं करता है
उपजै नहीं कदाचित जान
तो ये उहदे अंदर कदे भी पैदा ही नहीं हुंदे। इस गल नूं चंगी तरह कहिंदे ध्यान नाल सुन लो उसदे तां कर्म कदाचित उपजदे नहीं हन
प्रारब्ते होए किरमान
कहिंदे हुण उल्ट दिशा विच सुनना आपां ने बई आपां ये सोचदे आं जिवें इक प्रश्न है कि पहला अंडा कि मुर्गी हुण लोक चक्कर च पै जांदे आ इत्थे भी यही प्रश्न है ਪਹਿਲਾਂ ਤਾਂ ਕਹਿੰਦੇ ਸੀ ਕਿਰੇਮਾਨ ਕਰਦਾ ਕਰਮ, ਫਿਰ ਸੰਚਿਤ ਕਰਦਾ, ਫਿਰ ਪਰਾਲਬਧ ਬਣਦੀ ਹੈ, ਫਿਰ ਜਨਮ ਲੈਂਦਾ ਹੈ। ਕਹਿ ਮਹਾਰਾਜ ਕਹਿੰਦੇ ਫਿਰ ਹੁਣ ਪਰਾਰਬਧ ਤੋਂ ਉਲਟ ਕੰਮ ਹੋ ਗਿਆ, ਪਰਾਰਬਧ ਤੋਂ ਕਿਰੇਮਾਨ ਬਣਦਾ ਅਗਲੇ ਜਨਮ ਚ। ਪਿਛਲੇ ਜਨਮ ਦੀ ਕੀਤੀ ਹੋਈ ਪਰਾਰਬਧ ਜਿਹੜੀ ਸੀ ਆਪਣੀ ਇਕੱਠੀ ਹੋ ਗਈ ਸੀ, ਉਹਦੇ ਨਾਲ ਕਿਰੇਮਾਨ ਬਣਦਾ, ਫਿਰ ਸੰਚਿਤ ਬਣਦਾ, ਫਿਰ ਪਰਾਰਬਧ ਬਣਦੀ ਹੈ, ਫਿਰ ਅਗਲਾ ਜਨਮ, ਫਿਰ ਕਿਰੇਮਾਨ, ਫਿਰ ਸੰਚਿਤ, ਫਿਰ ਪਰਾਰਬਧ। ਕਹਿੰਦੇ ਇਸ ਤਰ੍ਹਾਂ ਹੁਣ ਸੁਣੋ ਕਿ ਪਰਾਰਬਧ ਤੋਂ ਕਿਰੇਮਾਨ ਕਰਮ ਕਿਵੇਂ ਕਰਦੇ ਹਾਂ ਆਪਾਂ।
ਭੋਜਨ ਕਰੇ ਭੋਜਨ ਰੂਪ ਕਿਰਿਆ ਜਿਵ ਠਾਨ।
ਕਹਿੰਦੇ ਹੁਣ ਭੋਜਨ ਦੀ ਕਿਰਿਆ ਦੇ ਰਾਹੀਂ ਤੁਹਾਨੂੰ ਸਮਝਾਉਂਦੇ ਹਾਂ ਕਿ ਜਿਵੇਂ ਆਪਾਂ ਰੋਟੀ ਖਾਂਦੇ ਹਾਂ।
ਪਰਾਰਬਧ ਕੋ ਰੂਪੈ ਸੋਏ,
ਇਹ ਪਰਾਰਬਧ ਦਾ ਰੂਪ ਹੈ, ਉਹ ਜਾਣ ਲੋ ਕਿ ਜਿਵੇਂ ਆਪਾਂ ਰੋਟੀ ਖਾਂਦੇ ਹਾਂ ਹਰ ਰੋਜ਼।
ਭੋਜਨ ਕਰੇ ਪੁਸ਼ਟਤਾ ਜੋਏ,
ਜਿਹੜਾ ਬੰਦਾ ਰੋਜ਼ ਤਕੜੀਆਂ ਤਕੜੀਆਂ ਚੀਜ਼ਾਂ ਖਾਂਦਾ, ਰੋਟੀ ਖਾਂਦਾ, ਹੋਰ ਪ੍ਰਕਾਰ ਦੀਆਂ ਚੀਜ਼ਾਂ ਖਾ ਕੇ ਉਹ ਰਿਸ਼ਟ ਪੁਸ਼ਟ ਹੋ ਜਾਂਦਾ ਹੈ।
ਸੋ ਕਿਰਿਆਮਾਨ ਰੂਪ ਪਹਿਚਾਨ,
ਉਹ ਕਹਿੰਦੇ ਕਿਰੇਮਾਨ ਕਰਮ ਬਣ ਜਾਂਦੇ ਨੇ। ਆਮ ਅਗਿਆਨੀ ਜੀਵਾਂ ਦੀ ਗੱਲ ਕਰਦੇ ਨੇ ਕਿ ਸੋ ਕਿਰੇਮਾਨ ਦਾ ਰੂਪ ਬਣ ਜਾਂਦਾ ਉਹਦਾ।
ਦੇ ਸਰੁਜ ਸੋ ਪੁਸ਼ਟ ਨ ਜਾਨ,
ਜਿਹੜਾ ਬੰਦਾ ਬਿਮਾਰ ਹੈ ਉਹਨੂੰ ਤਾਕਤ ਵਾਲੀ ਚੀਜ਼ ਜੇ ਦੇ ਵੀ ਦਿੱਤੀ ਜਾਵੇ ਉਹ ਹੋਰ ਕਮਜ਼ੋਰ ਹੋ ਜਾਂਦਾ, ਹੋਰ ਬਿਮਾਰ ਹੋ ਜਾਂਦਾ।
ਜੇ ਅਰੋਗ ਸੋ ਪੁਸ਼ਟ ਵਡੇਰੇ,
ਜਿਹੜੇ ਅਰੋਗ ਨੇ ਉਹ ਤਕੜੇ ਹੁੰਦੇ ਜਾਂਦੇ ਨੇ ਰੋਟੀਆਂ ਖਾ ਕੇ, ਤੇ ਜਿਹੜੇ ਰੋਗੀ ਨੇ ਕਈਆਂ ਨੂੰ ਆਦਤੀ, ਕਈਆਂ ਦੇ ਸਰੀਰ ਰੱਬ ਨੇ ਇਹੋ ਜਿਹੇ ਬਣਾਏ ਹੁੰਦੇ ਜਿੰਨਾ ਮਰਜ਼ੀ ਖਾ ਲੈਣ ਹੋਰ ਸੁੱਕਦੇ ਤੁਰੇ ਜਾਂਦੇ ਆ।
ਇਸੀ ਪ੍ਰਕਾਰ ਜੁਗਤ ਲਿਓ ਹੀਰੇ,
ਇਸੇ ਤਰ੍ਹਾਂ ਦੀ ਜੁਗਤ ਦੇਖ ਲਓ ਬ੍ਰਹਮ ਗਿਆਨੀ ਦੀ ਤੇ ਆਮ ਇਨਸਾਨ ਦੀ ਜੁਗਤੀ ਦਾ ਪ੍ਰਮਾਣ ਬਣਾ ਕੇ ਦੱਸ ਰਹੇ ਨੇ।
ਓਏ ਕਿਰਿਆ ਜੁਤ ਤਨ ਅਭਿਮਾਨ,
ਜਿਹੜਾ ਆਮ ਬੰਦਾ ਕਿਰਿਆ ਕਰਦਾ ਕੋਈ ਵੀ ਹੰਕਾਰ ਦੇ ਨਾਲ, ਸਰੀਰ ਦੇ ਹੰਕਾਰ ਕਰਕੇ ਕਰਦਾ, ਉਹ ਤਾਂ ਰਿਸ਼ਟ ਪੁਸ਼ਟ ਬੰਦੇ ਵਾਂਗੂ ਹੈ।
ਸੋਏ ਕਿਰਿਆ ਹੈ ਉਪਜਨਵਾਨ,
ਕਿਉਂਕਿ ਉਹ ਕਿਰਿਆ ਉਪਜਨ ਵਾਲੀ ਹੈ, ਕਿਉਂਕਿ ਉਹਨੇ ਹੰਕਾਰ ਨਾਲ ਕੀਤੀ ਹੈ, ਇਸ ਕਰਕੇ ਉਹ ਇਹਨੂੰ ਸੰਚਿਤ ਕਰਮ ਵਿਚ ਬਦਲੀ ਜਾਂਦਾ ਆਪਣੇ ਆਪ ਹੀ। ਇਸ ਤਰ੍ਹਾਂ ਪੁਸ਼ਟੀ ਭਾਵ ਪਰਾਰਬਧ ਕਿਰੇਮਾਨ ਕਰਮ ਬਣ ਗਈ ਹੈ।
ਤਾਨੇ ਅਭਿਮਾਨ ਨਾ ਗਿਆਨੀ ਧਰੈ,
ਜਿਹੜਾ ਗਿਆਨੀ ਹੈ ਉਹ ਉਧਰਲੇ ਪਾਸਿਓਂ ਮਾਨਾ ਜਿਵੇਂ ਬਿਮਾਰ ਹੁੰਦਾ ਹੈ, ਬਿਮਾਰ ਬੰਦੇ ਨੂੰ ਜਿਵੇਂ ਖੁਰਾਕ ਨਹੀਂ ਨਾ ਲੱਗਦੀ, ਇਸੇ ਤਰ੍ਹਾਂ ਬ੍ਰਹਮ ਗਿਆਨੀ ਨੂੰ ਕਿਰੇਮਾਨ ਕਰਮ ਲੱਗਦਾ ਹੀ ਨਹੀਂ, ਕਿਉਂਕਿ ਬ੍ਰਹਮ ਗਿਆਨੀ ਕੋਈ ਕਰਮ ਹੋਣ ਦੇ ਸਹਿਤ ਨਹੀਂ ਕਰਦਾ। ਤਾਈਓ ਤਾਂ ਉਹਦੀ ਇਹ ਕਿਰੇਮਾਨ ਨਹੀਂ ਬਣਦੀ, ਸੰਚਿਤ ਨਹੀਂ ਬਣਦੀ, ਅੱਗੇ ਨੂੰ ਪਰਾਰਬਧ ਨਹੀਂ ਬਣਦੀ। ਸੰਸਾਰੀ ਬੰਦਾ ਪਿਛਲੀ ਪਰਾਰਬਧ ਮੁਤਾਬਕ ਕਰਮ ਕਰਦਾ ਹੋਇਆ ਹੰਕਾਰ ਨਾਲ ਕਿਰੇਮਾਨ ਕਰਮ ਕਰਦਾ, ਸੰਚਿਤ ਕਰਮ ਕਰਦਾ, ਫਿਰ ਪਰਾਰਬਧ ਬਣ ਜਾਂਦੀ ਹੈ। ਸੰਸਾਰੀ ਬੰਦਾ ਇਸ ਤਰ੍ਹਾਂ ਦਾ ਹੈ।
ਯਾ ਤੇ ਨਹੀਂ ਬੰਦ ਕੋ ਕਰੈ,
ਇਸ ਕਰਕੇ ਬ੍ਰਹਮ ਗਿਆਨੀ ਬੰਧਨ ਦੇ ਵਿਚ ਪੈਂਦਾ ਹੀ ਨਹੀਂ, ਕਿਉਂਕਿ ਉਹ ਕੋਈ ਗੱਲ ਆਪ ਕੀਤੀ ਮੰਨਦਾ ਹੀ ਨਹੀਂ। ਉਹ ਕਹਿੰਦਾ ਮੈਂ ਕੁਛ ਵੀ ਨਹੀਂ ਕੀਤਾ, ਸਾਰਾ ਉਸੇ ਨੇ ਕਰਾਇਆ ਹੈ।
ਕਰਮ ਮਾਲ ਸਭ ਕੇ ਘਰ ਪਰੇ,
ਪਰ ਇੱਕ ਗੱਲ ਹੈ ਕਹਿੰਦੇ ਜਿਹੜੀ ਕਰਮਾਂ ਦੀ ਮਾਲਾ ਹੈ ਇਹ ਤਾਂ ਸਾਰਿਆਂ ਦੇ ਗਲਾਂ ਵਿਚ ਪਈ ਹੋਈ ਹੈ।
ਤਨ ਹੰਤਾ ਤਿਆਗੇ ਤਿੰਨ ਹਰੇ,
ਇਹ ਕਰਮਾਂ ਦੀ ਮਾਲਾ ਮਹਾਰਾਜ ਗਲੋਂ ਲਾ ਕੇ ਕਿਵੇਂ ਸੁੱਟੀਏ। ਕਹਿੰਦੇ ਜਿਨ੍ਹਾਂ ਨੇ ਸਰੀਰ ਦੀ ਹੰਗਤਾ ਤਿਆਗੀ ਹੈ ਨਾ, ਉਹਨੇ ਇਹ ਮਾਲਾ ਲਾ ਕੇ ਸੁੱਟ ਦਿੱਤੀ ਹੈ।
ਬਿਨਾਂ ਤਿਆਗ ਤੇ ਅਨਕ ਕਲੇਸ਼, ਜਨਮ ਮਰਨ ਕੇ ਕਾਸ਼ਟੀ ਅਸ਼ੇਸ਼।
ਜਦੋਂ ਤੱਕ ਆਪਾਂ ਹੰਗਤਾ ਦਾ ਤਿਆਗ ਨਹੀਂ ਕਰਦੇ, ਕਰਮਾਂ ਦੀ ਮਾਲਾ ਲੈ ਕੇ ਨਹੀਂ ਡਿੱਗਦੀ, ਉਦੋਂ ਤੱਕ ਕਲੇਸ਼ ਹੀ ਕਲੇਸ਼ ਤੇ ਜੰਮਣ ਤੇ ਮਰਨ ਦੇ ਬਹੁਤ ਚੱਕਰ ਪਏ ਰਹਿੰਦੇ ਨੇ, ਕਸ਼ਟ ਚੱਲਦੇ ਆ ਕਈ ਪ੍ਰਕਾਰ ਦੇ।
ਯਾਂ ਤੇ ਸਤਿਗੁਰ ਨੇ ਬਹੁ ਬਾਰ ਵਰਨਨ ਕੀਨੇ ਗ੍ਰੰਥ ਮਜਾਰ,
ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਇਹ ਵਰਨਨ ਕੀਤੀਆਂ ਪੰਗਤੀਆਂ। ਤਾਈਓ
ਹਾਂ ਵਿਚ ਆਇਆ ਹਾਂ ਵਿਚ ਗਿਆ, ਹਾਂ ਵਿਚ ਜੰਮਿਆ ਹਾਂ ਵਿਚ ਮੂਆ।
ਇਹ ਜਦੋਂ ਵੀ ਜੀਵ ਆਉਂਦਾ ਹਾਂ ਦੇ ਸਹਿਤ ਹੀ ਆਉਂਦਾ ਜਾਂਦਾ, ਤਾਂ ਹਾਂ ਦੇ ਸਹਿਤ ਹੀ ਜਾਂਦਾ, ਹਾਂ ਵਿਚ ਜੰਮਦਾ ਹਾਂ ਵਿਚ ਮਰਦਾ, ਇਹ ਸਾਰੀ ਕਿਰਿਆ ਜੀਵ ਦੀ ਹੋਂ ਦੇ ਵਿਚ ਹੀ ਹੁੰਦੀ ਹੈ।
ਆਦਿਕ ਕੁਛ ਗਿਨੇ ਨਾ ਜਾਏ, ਕਹਿਓ ਦੇ ਹੰਤਾ ਕਰ ਨਾ।
ਇਸ ਕਰਕੇ ਕਿਹਾ ਨਹੀਂ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਕਿ ਦੇਹ ਦੀ ਹੰਗਤਾ ਨਾ ਕਰੇ, ਇਹ ਇੰਨਾ ਕੁਛ ਗਿਣਿਆ ਨੀ ਜਾਂਦਾ ਭਾਵ ਜਿੰਨੀਆਂ ਪੰਕਤੀਆਂ ਲਿਖੀਆਂ ਬਹੁਤ ਸਮਝਾਉਂਦੇ ਨੇ ਮਹਾਰਾਜ
ਧਨ ਹੰਤਾ ਮੈਂ ਸਭ ਉਤਪਾਤ
ਕਿਉਂਕਿ ਜਿੰਨੇ ਉਹ ਪੱਧਰ ਨੇ ਨਾ ਸਰੀਰ ਦੀ ਹੰਗਤਾ ਦੇਹ ਬਿਮਾਨ ਦੇ ਵਿਚ ਭਰੇ ਪਏ ਨੇ
ਸੁਖ ਪ੍ਰਾਪਤ ਪੁੰਨ ਪੁੰਨ ਪਛਤਾਤ
ਇਹ ਬੰਦਾ ਹੰਕਾਰ ਕਰਕੇ ਦੁੱਖ ਪਾਉਂਦਾ ਬਾਰ ਬਾਰ ਪਛਤਾਉਂਦਾ ਵੀ ਹੈ
ਜਨਮ ਅਸੰਕ ਇਸੀ ਤੇ ਧਰੇ
ਕਹਿੰਦੇ ਇਸੇ ਕਰਕੇ ਤਾਂ ਇਹ ਬੰਦਾ ਅਣਗਿਣਤ ਹੀ ਜਨਮ ਲੈਂਦਾ ਬਾਰ ਬਾਰ ਹੰਕਾਰ ਨਾਲ ਮਰਦਾ ਕਿਉਂਕਿ ਹੋਂ ਵਿਚ ਜੰਮਿਆ ਹੋਂ ਵਿਚ ਮੋਆ ਘੱਟੋ ਘੱਟ ਜੇ ਜੰਮਣ ਵੇਲੇ ਹੰਕਾਰ ਸੀ ਮਰਨ ਵੇਲੇ ਤਾਂ ਛੱਡ ਲੈਂਦਾ ਕਹਿੰਦੇ ਮਰਨ ਵੇਲੇ ਵੀ ਕਹਿੰਦਾ ਮੈਂ ਜਿਵੇਂ ਕੋਈ ਮਰਨ ਲੱਗਿਆ ਸੀ ਕਹਿੰਦਾ ਸੀ ਉਹ ਕੰਧਾਂ ਵੱਲ ਨੂੰ ਹੱਥ ਕਰੇ ਫਿਰ ਗਾਵਾਂ ਵੱਲ ਨੂੰ ਹੱਥ ਕਰੇ ਤਾਂ ਘਰ ਦੇ ਸਮਝਦੇ ਵੀ ਹੰਗਤਾ ਚ ਹੀ ਬੋਲਦਾ ਕਹਿੰਦੇ ਇਹ ਕੀ ਕਹਿੰਦਾ ਦੂਜਾ ਬੰਦਾ ਕਹਿੰਦਾ ਕਹਿੰਦੇ ਇਹ ਮੇਰੇ ਪਿਤਾ ਜੀ ਕਹਿੰਦੇ ਤੁਹਾਡੇ ਲਈ ਘਰ ਬਣਾ ਤਾ ਤੁਹਾਡੇ ਲਈ ਗਊਆਂ ਬਣਾ ਤੀਆਂ ਤੁਹਾਡੇ ਲਈ ਆਹ ਬਣਾ ਤਾ ਵਾਸਤਵ ਵਿਚ ਕੁਛ ਬੋਲਦਾ ਹੋਰ ਹੈ ਇਸ ਕਰਕੇ ਬੰਦਾ ਮਰਨ ਤੱਕ ਆਪਣੀ ਔਲਾਦ ਨੂੰ ਕਹਿੰਦਾ ਮੈਂ ਆਹ ਬਣਾ ਤਾ ਮੈਂ ਉਹ ਬਣਾ ਤਾ ਮਰਦਾ ਮਰਦਾ ਵੀ ਉੱਥੇ ਹੀ ਸੁਰਤੀ ਰੱਖ ਲੈਂਦਾ
ਅਪਰਮਾਨ ਸੰਕਟ ਤੇ ਮਰੈ
ਇਸ ਕਰਕੇ ਬਹੁਤੇ ਜ਼ਿਆਦਾ ਸੰਕਟ ਦੁੱਖ ਪਾ ਕੇ ਮਰਦਾ ਹੈ
ਮਮਤਾ ਆਦਿ ਵਿਕਾਰ ਅਨੇਕ
ਇਹ ਮਮਤਾ ਹੰਗਤਾ ਮਮਤਾ ਸਾਰੇ ਇਹਦੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਹਨ
ਤਨ ਹੰਤਾ ਜਨਤੀ ਅਬਵੇਕ